ਸ਼ਲੋਕ ਮਹੱਲਾ ਪੰਜਵਾਂ। ਸਾਜਨ ਤੇਰੇ ਕਰਨ ਕੀ ਹੋਏ ਰਹਾ ਸਦ ਧੂਰ, ਨਾਨਕ ਸ਼ਰਨ ਤੁਹਾਰੀਆ ਵੇਖੋ ਸਦਾ ਹਜ਼ੂਰ।
ਮੈਂ ਤੇਰੇ ਚਰਨਾਂ ਦੀ ਸਦਾ ਹੀ ਧੂੜ ਹੋ ਕੇ ਰਹੂ। ਚਰਨਾਂ ਦੀ ਧੂੜ ਕੀ ਹੁੰਦੀ, ਕਿਵੇਂ ਹੁੰਦੀ? ਚਰਨ ਦੇ ਗੁਣ, ਗੁਣ ਜਾਂ ਵਿਚਾਰੇ ਜਾਂਦੇ ਨੇ ਤਾਂ ਵਿੱਚੋਂ ਗਿਆਨ ਪ੍ਰਗਟ ਹੁੰਦਾ। ਗੁਣ ਵਿਚਾਰੇ ਗਿਆਨੀ ਸੋਏ, ਗੁਣ ਮੈਂ ਗਿਆਨ ਪ੍ਰਾਪਤ ਹੋਏ। ਜਿਵੇਂ ਘੋੜੇ ਭਜਦੇ ਨੇ ਜ਼ਮੀਨ 'ਚੋਂ ਧੂੜ ਪੈਦਾ ਹੁੰਦੀ ਹੈ, ਜਿਵੇਂ ਜਦ ਮਨ ਅਚਿੱਤੇ ਨੂੰ ਰੜਕਦੇ ਨੇ ਗੁਣਾਂ ਨੂੰ, ਵਿੱਚੋਂ ਗਿਆਨ ਪੈਦਾ ਹੁੰਦਾ। ਉਹ ਗਿਆਨ ਦੀ ਜਿਹੜੀ ਧੂੜ ਹੈ ਉਹ ਆਂਦੀ ਲਿਆ ਦਿੰਦੀ। ਤੇਰੇ ਚਰਨ ਕੀ ਹੋਏ ਰਹਾ ਸਾ ਧੂੜ, ਤੇਰੇ ਗੁਣਾਂ ਦੀ ਵਿਚਾਰ ਕਰਦੀ ਰਹੋ। ਠੀਕ ਹੀ ਬੋਲਦੀ ਹੈ, ਸਾਜਨ ਚਿੱਤ ਹੈ।
ਅੱਛਾ ਜੀ,
ਉਹਦੇ ਕੋਲ ਗੁਣਾ ਹੀ ਗੁਣ ਨੇ। ਹੁਣ ਉਗਣ ਛੱਡਤੇ ਨਾ, ਹੁਣ ਉਗਣ ਰਹੇ ਨੀ ਮਨ, ਉਗਣ ਵਾਲਾ ਨੀ ਨਾ ਰਿਹਾ। ਹੁਣ ਤੀ ਹੁਣ ਪੋਜੀਸ਼ਨ ਬਦਲੀ ਹੋਈ ਹੈ, ਹੁਣ ਇੱਕ ਹੈ, ਇੱਕ ਮਨ ਇੱਕ ਜਿੱਤ ਹੈ। ਹੁਣ ਉਹਨੂੰ ਸਾਜਨ ਕਿਹਾ। ਪਹਿਲਾਂ ਤਾਂ ਮਾਨ ਵਾਲੇ ਚੱਲਣ ਦਾ ਪੈਰ ਸੀਗੇ, ਚੱਲ ਸੀ ਨੀ ਉਹ ਸੰਤ ਵਾਲੇ ਚੱਲਣ ਤੇ ਉਹ ਖੇਡ ਆਉਂਦੇ ਨੇ ਜਿਹੜੇ ਸੰਤਾਂ ਨੇ ਪੈਰਾਂ ਨੂੰ ਚੱਲ ਕਹਿ ਕੇ ਤਾਂ ਖੇਡ ਆਈ ਹੈ ਹੁਣ ਤੱਕ। ਅੱਖੀ ਘੱਟਾ ਪਾਤਾ ਲੋਕਾਂ ਨੇ, ਖੇ ਇੰਨੀ ਜਗਦੀ ਕਿ ਰੇਲਵੇ ਲਾਈਨ ਦਾ ਪਤਾ ਹੀ ਨਹੀਂ ਕਿੱਥੇ ਹੈ। ਰੇਲਵੇ ਲਾਈਨ ਤਾਂ ਕਿਤੇ ਹੋਊਗੀ 4 ਫੁੱਟ ਡੁੱਬੀ, ਖੇ ਉੱਤੇ ਚੜੀ ਹੋਈ 4-4 ਫੁੱਟ। ਲੱਭ ਲੋ ਤੋ ਰਸਤਾ ਕਿਹੜਾ ਗੁਰਮਤ ਦਾ, ਇਹ ਖੇਡ ਆਈ ਹੈ। ਇਹ ਚਰਨ ਜਗ ਨੇ ਚਿੱਤਰ ਮੰਤੇ ਦੋਹਾਂ ਦੇ ਪੈਰ ਨਹੀਂ ਰਹੇ, ਹੁਣ ਚਰਨੇ ਰਹੇ। ਹਾਂ, ਚਰਨ ਦਾ ਮਤਲਬ ਹੁੰਦੇ ਹੋਏ ਸੀ ਪਾਰਟ ਹਿੱਸਾ।
ਠੀਕ ਹੈ ਜੀ,
ਹਰ ਗੁਣ ਸਾਜਣ ਦਾ ਹਿੱਸਾ, ਗਿਆਨ ਦਾ ਹਿੱਸਾ। ਭਾਈ ਪਾਠ ਗਿਆਨ ਦਿੰਦਾ ਹੈ, ਗਿਆਨ ਕੋਈ ਐਸੀ ਚੀਜ਼ ਨਹੀਂ ਇੱਕ ਵਾਰ ਫੇਰ ਮੂੰਹ ਚ ਪਾ ਲੈਣਾ ਹੈ। ਪੜਾਇਆ ਜਾਂਦਾ ਗਿਆਨ ਹਰ ਕਿਸਮ ਦਾ, ਗਿਆਨ ਭਾਈ ਪਾਠ ਦੇ ਪੜਾਇਆ ਜਾਂਦਾ ਥੋੜਾ ਥੋੜਾ ਕਰਕੇ। ਉਹਨੂੰ ਚਰਨ ਕਹਿੰਦੇ ਨੇ, ਹਿੱਸੇ ਦਾ ਨਾਮ ਚਰਨ, ਪੈਰ ਦਾ ਨਾਮ ਚਰਨ ਦੀ। ਸਾਜਣ ਤੇਰੇ ਚਰਨ ਕੀ, ਜਿਵੇਂ ਨਿਰਭਉ ਇੱਕ ਚਰਨ, ਨਿਰਵੈਰ ਇੱਕ ਚਰਨ, ਅਕਾਲ ਮੂਰਤ ਇੱਕ ਚਰਨ, ਅਯੋਧੀ ਇੱਕ ਚਰਨ, ਕਾਤਾ ਇੱਕ ਚਰਨ, ਦਿਆਲ ਇੱਕ ਚਰਨ, ਸਾਰੇ ਗੁਰਾਂ ਦੇ ਚਰਨ। ਉਹ ਚਰਨਾਂ ਦਾ ਵਰਗੇ ਦਾ ਸੁਭਾਅ ਬਣਿਆ ਹੋਇਆ। ਹਾਂਜੀ,
ਨਾਨਕ ਸ਼ਰਨ ਤੁਹਾਰੀਆਂ ਵੇਖੋ ਸਦਾ ਹਜ਼ੂਰ।
ਨਾਨਕ ਸ਼ਰਨ ਤੁਹਾਰੀਆਂ, ਨਾਨਕ ਕਹਿੰਦਾ ਤੇਰੀ ਸ਼ਰਨ ਰਹਾ ਫਿਰ। ਹੋਏ ਰਹਾ ਸਭ ਧੂੜ ਜਿਹਾ, ਚਰਨਾਂ ਦੀ ਧੂੜ ਦੇ ਵਿੱਚ ਰਹਿਣਾ ਹੈ, ਸ਼ਰਨ ਤੇਰੀ ਤੇ ਰਹਿਣਾ। ਮੈਂ ਤੇਰੀ ਸ਼ਰਨ ਵਿੱਚ ਹਾਂ, ਨਾਨਕ ਸ਼ਰਨ ਤੁਹਾਰੀਆਂ, ਨਾਨਕ ਕਹਿੰਦਾ ਮੈਂ ਤੇਰੀ ਸ਼ਰਨ ਵਿੱਚ ਹਾਂ। ਇਸ ਕਰਕੇ ਪੇਖੋ ਸਦਾ ਹਜ਼ੂਰ, ਮੈਨੂੰ ਹਰ ਵਕਤ ਤੂੰ ਹਾਜ਼ਰ ਨਾਜ਼ਰ ਦੀ ਦੇ। ਕਿਸੇ ਗੱਲ ਨੂੰ ਪਲਟ ਕੇ ਕਿਹਾ ਸੀ, ਪਰ ਤੱਕ ਫਿਰ ਦੇ ਗੁਰੂ ਅਰਜਨ ਕੇ ਹਰ ਪੂਰਨ ਬ੍ਰਹਮ ਨਿਵਾਸ ਕੀਓ। ਉਹ ਨਾਨਕ ਨੂੰ ਪ੍ਰਤੱਖ ਸੀ ਹਰ, ਉਹਨਾਂ ਨੇ ਹੋਰੇ ਅਰਥ ਕੱਢਵਾ ਲਏ। ਪ੍ਰਤੱਖ ਹੈ ਹਰ ਨਾਨਕ ਨੂੰ, ਨਾਨਕ ਸਦਾ ਹਜ਼ੂਰ ਹੈ ਹਰ ਦੇ, ਗੁਰੂ ਪੰਚਮ ਪਾਤਸ਼ਾਹ ਸਦਾ ਹਜ਼ੂਰ ਹੈ ਹਰ ਦੇ। ਵੇਖੋ ਸਦਾ
ਹਜ਼ੂਰ,
ਹਜ਼ੂਰ ਜਿਹੜਾ ਸ਼ਰਨ ਵਿੱਚ ਚਲਾ ਜਾਂਦਾ ਹੈ, ਉਹ ਹਰ ਵਕਤ ਹਜ਼ੂਰ, ਉਹਦੇ ਵਾਸਤੇ ਹਾਜ਼ਰ ਹਜ਼ੂਰ ਹੈ, ਜਹਰਾ ਜ਼ਹੂਰ ਹੈ, ਜਹਰਾ ਉਹਦੇ ਵਾਸਤੇ ਛੁਪਿਆ ਹੋਇਆ।
ਠੀਕ ਹੈ ਜੀ। ਮਹੱਲਾ ਪੰਜਵਾਂ। ਪਤਿਤ ਪੁਨੀਤ ਅਸੰਖ ਹੋਏ ਹਰ ਚਰਣੀ ਮਨ ਲਾਗ, 68 ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ।
ਸੁਧਾ ਮਾਰੇ ਚੱਕ ਕੇ ਤਿੰਨਾਂ ਗੁਣਾਂ ਦੇ ਉੱਤੇ ਦੀ ਛਿੱਕਾ ਮਾਰਦਾ।
ਅੱਛਾ ਜੀ।
ਪਵਿੱਤਰ ਤੋਂ ਪੁਨੀਤ ਕਰਤਾ ਸਿੱਧਾ ਹੀ, ਪਵਿੱਤਰ ਰਹਿਣੇ ਦੀ ਦਿੱਤਾ ਵਿੱਚ। ਪਵਿੱਤਰ ਵਾਲੀਆਂ ਤਿੰਨ ਪੌੜੀਆਂ ਜਾਣ ਦੀ ਦਿੱਤੀਆਂ, ਪਦ ਤੋਂ ਹੀ ਸਿੱਧੀ ਬਾਲ ਮਾਰੀ ਉੱਤੇ ਦੀ ਛਿੱਕਾ ਮਾਰਿਆ, ਬਾਹਰ ਮਾਰਿਆ ਅੱਗੇ ਪੌੜੀ ਤੋਂ ਬਾਹਰ ਕਰ। ਪਦ ਤੋਂ ਹੀ ਪੁਨੀਤ ਕਰਤਾ, ਪਦ ਤੋਂ ਪਵਿੱਤਰ ਵੀ ਨਹੀਂ ਕੀਤਾ। ਭਾਈ ਇਹ ਰੇਟ ਪਾਤਾ ਉੱਤੇ ਦੀ ਹੋਈ ਆ। ਪਦ ਤੋਂ ਪੁਨੀਤ ਹੋਏ, ਸੰਕਲਪ ਪਤਤਾ ਤੋਂ ਪਨੀਤ ਬਣ ਗਏ। ਉਹ ਪਤਤਾ ਤੋਂ ਪਨੀਤ ਕਿਹੜੇ ਬਣੇ ਨੇ, ਕਿਵੇਂ ਬਣੇ ਨੇ, ਉਹਨਾਂ ਦੀ ਹਿਸਤੀ ਇਹ ਨਹੀਂ ਲਿਖਦੇ ਕਦੇ ਵੀ। ਹਰ ਚਲਣੀ ਮਨ ਲਾਗ ਦਾ ਛੱਤਰ ਹੋਊਗੀ, ਚਲਣਾ ਤਾਂ ਲੱਗਣਾ। ਉਹ ਨੇ ਜਿਹੜੇ ਰਾਕਸ਼ ਵਿਰੋਧੀ ਆਏ ਤੇ ਲੜਨ, ਉਹ ਪਿੱਤਲ ਨਹੀਂ ਹੋਏ, ਸੋਨੀ ਸਾਰ ਉੱਥੇ ਹੀ ਪ੍ਰਾਣ ਦੇ ਕੇ ਮਰ ਗਏ। ਗੁਰਮਤ ਸੁਣੀ ਪਵਿੱਤਰਤਾ ਹੋਈ ਨੀ, ਸਿੱਧੇ ਹੀ ਪਨੀਤ ਹੋ ਗਏ, ਸਾਰੇ ਛੱਡ ਗਏ। ਪਵਿੱਤਰ ਹੋਣ ਵਾਲਾ ਤਾਂ ਰਾਹ ਬਹੁਤ ਲੰਬਾ। ਪਵਿੱਤਰ 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 ਤਾਂ ਉਹਦਾ ਸਲਾਹ ਬਦਲਦੇ ਜਾਂਦੇ ਰਾਹ ਚ, ਚੱਲ ਤਿਆਰ ਮਿਲਣ ਕੋ ਵਿੱਚ ਅੜ ਕੇ ਚੀਤ। ਉਹਨਾਂ ਦਾ ਚਿੱਤ ਕਿਤੇ ਵੀ ਨਹੀਂ ਅਟਕਿਆ। ਜਾਂ ਪਤੋ ਹੀ ਪ੍ਰੀਤ ਹੋ ਕੇ ਅਟਕਣਾ ਮਿੱਥੇ ਸੀ ਚਿੱਤ ਟਾਂਟ ਦਾ ਜੇ ਪਤ ਤੋਂ ਪਵਿੱਤਰ ਹੁੰਦੇ, ਪਵਿੱਤਰ ਤੋਂ ਫਿਰ ਪਵਿੱਤਰ ਹੁੰਦੇ, ਫਿਰ ਕਿਤੇ ਨਾ ਕਿਤੇ ਚਿੱਤ ਅਟਕਣ ਦੀ ਕੋਈ ਗੁੰਜਾਇਸ਼ ਸੀ, ਚਾਂਸ ਸੀ। ਉਹ ਤਾਂ ਮਾਰਿਆ ਚਿੱਕਾ ਸਿੱਧੇ ਇੱਕ ਪਾਸ ਤੇ ਬਾਉਂਡਰੀ ਉੱਤੇ ਪਾਰ ਗਏ। ਸਾਧਨ ਤੋਂ ਪਵਿੱਤਰ ਨਹੀਂ ਕੀਤਾ, ਨੈਣੇ ਨੂੰ ਪ੍ਰੀਤ ਕਰਤਾ ਸਿੱਧਾ ਹੀ।
ਠੀਕ ਹੈ ਜੀ।
ਮੂਰਤੀ ਪੂਜਾ ਵਾਲਾ ਪਤਤ ਹੈ, ਮੂਰਤੀ ਪੂਜਾ ਕਰਦਾ ਪਤੇ ਉਹ ਪ੍ਰੀਤ ਕਿੱਥੇ, ਪਵਿੱਤਰ ਕਿੱਥੇ।
ਜਿੰਨਾ ਭਰਮ ਹੈ ਕਿਸੇ ਅੰਦਰ ਉਨਾ
ਪ੍ਰੇਤ ਆਤਮਾ ਉਹ।
ਅੱਛਾ ਜੀ।
ਭਰਮ ਪ੍ਰੇਤ ਆਤਮਾ ਉਹ
ਹਰ ਚਰਣੀ ਮਨ ਲਾਗ,
ਹਰ ਚਰਣੀ ਮਨ ਲਾਗ। ਇਹ ਕੌਣ ਹੁੰਦੇ ਨੇ ਜਿੰਨੇ ਰਾਵਣ ਵਾਲੇ ਨੇ ਨਾ, ਇਹ ਫੋਕੇ ਧਰਮਾਂ ਨੂੰ ਅਧੂਰੇ ਧਰਮਾਂ ਨੂੰ ਸੋ ਜਿੰਨੇ ਲੋਕ ਹਾਕੀ ਉੱਤੇ ਨੇ ਉਹ ਜਦ ਗੁਰਮਤ ਪ੍ਰਗਟ ਹੁੰਦੀ ਹੈ ਸਿੱਧੇ ਹੀ ਪੁਨੀਤ ਹੋ ਜਾਂਦੇ ਨੇ। ਇਹਨਾਂ ਨੂੰ ਧਾਰਨ ਕਰਦੇ ਹੀ ਨਹੀਂ ਵਿਚਾਲੇ ਵਾਲੀਆਂ ਨੂੰ, ਇਹਨਾਂ ਦੇ ਧੋਬੀ ਘਾੜ ਨਹੀਂ ਜਾਂਦੇ ਉਹ। ਵੀ ਇਹ ਤਾਂ ਤੁਹਾਡਾ ਦਾਗ ਰਹਿ ਗਏ, ਹੁਣ ਉਹ ਤਾਂ ਤੁਹਾਡਾ ਦਾਗ ਦਾਗ ਜਾਣਗੇ। ਫਿਰ ਤੋਂ ਆਣਾ ਪੈਂਦਾ ਉਹ ਸਿੱਧੇ ਹੀ ਕੱਢ ਦਿੱਤੇ। ਉਹ ਕਿਵੇਂ ਕਰਦੇ? ਭੈ ਵਿੱਚ ਖੂਬ ਚੜਾਈ ਹੈ, ਭੈ ਚ ਕਰਦੇ ਖੂਬ ਹੋ ਗਏ। ਪਰਮੇਸ਼ਰ ਦੀ ਭੈ ਚ ਲੈਂਦੇ ਬੱਬਾ, ਭੈ ਉਪਜਿਆ ਭੈ ਜਾਏ, ਛੱਡਾ ਡਰ ਉਪਜਿਆ ਡਰ ਜਾਏ, ਤਾ ਡਰ ਮੈਂ ਡਰ ਰਹਿਆ ਸਮਾਏ। ਜਿਹੜਾ ਡਰੇ ਤਾਂ ਫਿਰ ਡਰ ਲੱਗੇ, ਜਿਹੜਾ ਹੋਏ ਡਰ ਉਹ ਹੀ ਭਾਗੇ। ਜਦ ਡਰ ਹੋ ਗਏ ਡਰ ਭੱਜ ਗਿਆ, ਸਿੱਧੇ ਹੀ ਪੁਨੀਤ ਕਰਤੇ, ਸਿੱਧੇ ਜੋ ਡਰੇ ਚਲਾ ਗਿਆ।
ਹਾਂਜੀ। 68 ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ।
ਅੱਠੇ ਗੁਣ ਪ੍ਰਗਟ ਹੋ ਜਾਂਦੇ ਨੇ ਅੰਦਰ ਜਾਂ ਚੱਲ ਹੋ ਜਾਂਦਾ। ਇੱਕ ਤਾਂ ਉੱਥੇ ਪੈਰ ਹੁੰਦਾ, ਸਰੀਰ ਦੇ ਪੈਰ ਹੁੰਦਾ, ਉਹ ਚੱਲ ਹੁੰਦੇ ਨੇ। ਜਾਂ ਪੈਰ ਰਹੇ ਹੀ ਨਾ ਸਰੀਰ, ਜਾਂ ਤਿਰਕੁਟੀ ਜੇ ਰਹੇ ਹੀ ਨਾ, ਤਿਰਕੁਟੀ ਛੱਡਤੀ ਇੱਕ ਹੋ ਗਿਆ। ਫਿਰ ਅੱਠ ਛੱਠੀ ਹੈ, ਫਿਰ ਜੁੜੀ ਹੋਈ ਹੈ ਬੁੱਧੀ। ਅੱਠ ਛੱਠੀ ਕਾਦਾ ਜਾਂ ਚਿੱਤਰ ਮਨ ਇੱਕ ਦੇ, ਚਾਰ ਗੁਣ ਮਨ ਵਾਲੇ ਵੀ ਪੈਦਾ ਨੇ, ਪੈਦਾ ਹੋ ਗਏ ਚਾਰੋਂ ਗੁਣ ਛੱਤੇ ਨੇ, ਚਾਰ ਉਹ ਚਿੱਤ ਵਾਲੇ ਗੁਣ ਤਾਂ ਪਹਿਲਾਂ ਸਹੀ। ਅੱਠਾਂ ਨਾਲ ਛੱਠੀ ਦੇ ਜੁੜੀ ਗਈ ਜੁੜੀ ਹੋਈ ਹੈ। ਅੱਠ ਛੱਠੀ ਤੀਹ ਅੱਗੇ ਤੀਹ ਕਿਹਨੂੰ ਕਹਿੰਦੇ? ਤੀਹ ਤ੍ਰਿਆ ਨੂੰ ਕਹਿੰਦੇ ਨੇ।
ਅੱਛਾ ਜੀ।
ਤੀਹ ਦਾ ਮਤਲਬ ਤ੍ਰਿਆ ਹੈ, ਤੀਹ ਦਾ ਮਤਲਬ ਰਸ ਦਾ ਮਤਲਬ ਅਗਵਾਈ ਇਹ ਕਰਦੀ ਹੈ। ਉਹ ਨੀ ਬੋਲਦੇ, ਵਿਵੇਕ ਨੀ ਬੋਲਦਾ, ਬੁੱਧੀ ਵਿਵੇਕ ਹੈ ਕੰਮ ਕਰੂਗੀ। ਅੱਠ ਸੱਠੀ ਤੀਹ ਰਥ ਸੱਠ ਜੁਗ ਰਥ ਸੰਤੋਖ ਕਾ ਪ੍ਰੀਤੇ ਰਸ ਜਤੇ ਕਾ। ਇਹ ਰਸ ਹੈ, ਰਥ ਦਾ ਉਹ ਹੁੰਦਾ ਜਿਹੜਾ ਅਗਵਾਈ ਕਰੇ, ਬੁੱਧੀ ਅਗਵਾਈ ਕਰ ਰਹੀ ਹੈ।
ਅੱਛਾ ਜੀ।
ਚਿੱਤਰ ਮਨ ਦੀ ਬੋਲ ਰਹੇ, ਉਹਦਾ ਦੋਏ ਚੁੱਪ ਨੇ ਹੋਰ ਰਹੀ ਹੈ। ਬੁੱਧੀ ਦੁਨੀਆਂ ਨੂੰ ਜੋ ਦੱਸ ਰਹੀ ਹੈ, ਅਕਲ ਦੇ ਰਹੀ ਹੈ, ਕੰਮ ਬੁੱਧੀ ਕਰ ਰਹੀ ਹੈ। ਉਹ ਦੋਏ ਗੁਪਤ ਨੇ, ਸ਼ਕਤੀ ਉਹਨਾਂ ਦੀ ਪਿੱਛੇ ਕੰਮ ਕਰ ਰਹੀ ਹੈ। ਜਿਵੇਂ ਉਹ ਚਾਹੁੰਦੇ ਨੇ ਬੋਲਦੀ ਉਹ ਬਈ ਕੁਪਤੇ ਕਰ ਦੋਏ ਕਰੇ। ਠੀਕ ਹੈ। ਬੋਲਦੀ ਤਾਂ ਉਵੇਂ ਹੈ ਜਿਵੇਂ ਉਹ ਬੁਲਾਉਂਦੇ ਨੇ, ਜੋ ਬੁਲਾਓ ਤੇ ਨਾਨਕ ਦਾਸ ਬੋਲਿਆ। ਸੱਚੀ ਜਾਉਂਦੇ ਬੋਲੂ ਜਾਂ ਮਾਲਕ ਬੁਲਾਉ। ਹਾਂਜੀ।
ਜਿਸ ਨਾਨਕ ਮਸਤਕ ਭਾਗ,
ਉਹ ਜਿਹੜਾ ਦੇ ਰਹੀ ਹੈ ਗਿਆਨ ਕੀ ਹੈ, ਉਹੀ ਤਾਂ ਨਾਮ ਹੈ ਪ੍ਰਭ। ਜਿਹੜੀ ਅਗਵਾਈ ਕਰ ਰਹੀ ਹੈ, ਅਗਵਾਈ ਦੇ ਰਹੀ ਹੈ ਲੋਕਾਂ ਨੂੰ, ਦੱਸ ਰਹੀ ਹੈ ਕੁਛ ਰਾਹ, ਉਸ ਨੂੰ ਨਾਮ ਕਹਿੰਦੇ ਨੇ। ਉਹਦਾ ਉਪਦੇਸ਼ ਜਿਹੜਾ ਦੇ ਰਹੀ ਹੈ ਵਿਵੇਕ ਬੁੱਧੀ, ਨਾਮ ਪ੍ਰਭ। ਗੁਰੂ ਗੋਬਿੰਦ ਜੀ ਦੇ ਮਸਤਕ ਭਾਗ ਨੇ।
ਪੌੜੀ ਨਿਤ ਜਪੀਏ ਸਾਸ ਗਿਰਾਸ ਨਾਉ ਪਰਵਦਗਾਰ ਦਾ।
ਸਾਸ ਗਿਰਾਸ ਜਿਹੜਾ ਜਪਣਾ ਹੈ ਔਖਾ, ਜਪਦੇ ਤੇ ਲੋਕ ਅੱਗੇ ਪਤਾ ਰਾਮ 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 ਕਰਕੇ ਹਰੇ 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 ਕਰਕੇ ਜਪਦੇ ਤੇ ਸਾਸ ਗਿਰਾਸ ਨਹੀਂ ਜਪਿਆ ਜਾ ਸਕਦਾ ਹੈ।
ਅੱਛਾ।
ਜੇ ਸਾਹ ਬਾਹਰ ਨੂੰ ਜਾਊ ਤਾਂ ਨਹੀਂ ਬੋਲ ਹੁੰਦਾ, ਅੰਦਰ ਨੂੰ ਜਾਊ ਫਿਰ ਨਹੀਂ ਬੋਲ ਹੁੰਦਾ, ਜੇ ਮੂੰਹ ਚ ਰੋਟੀ ਹੋਊ ਫਿਰ ਨਹੀਂ ਬੋਲ ਹੁੰਦਾ। ਸਾਸ ਗਿਰਾਸ ਤਾਂ ਲਿਖਿਆ ਜਾਣ ਕੇ, ਉਹ ਕਰਕੇ ਦਿਖਾਉਣ ਵੈਰੂ ਵੈਰੂ ਵਾਲੇ ਸਾਸ ਉਹਦੇ ਮੂੰਹ ਵਿੱਚ ਥੋੜਾ ਰੋਟੀ ਫੇਰ ਕੇ ਵੈਰੂ ਵੈਰੂ ਕਰੋ। ਸਾਸ ਗਿਰਾਸ ਦੀ ਤਾਂ ਸ਼ਰਤ ਉਹਨਾਂ ਵਾਸਤੇ ਲਾਈ ਹੈ ਪਖੰਡੀਆਂ ਵਾਸਤੇ, ਨਹੀਂ ਤਾਂ ਰਾਮ ਨਾਮ ਜਪ ਹਿਰਦੇ ਮਾਏ ਜੀ ਨੇ ਹਿਰਦੇ ਜਪਣਾ, ਉਹ ਸਾਸ ਗਿਰਾਸ ਦਾ ਮਤਲਬ ਹੈ ਜੀ। ਸਾਸ ਗਿਰਾਸ ਦਾ ਮੂੰਹ ਚ ਹੈ, ਜੇ ਸਾਸ ਹੈ ਉਹ ਵੀ ਮੂੰਹ ਚ ਹੈ, ਗਿਰਾਸ ਹੈ ਉਹ ਵੀ ਮੂੰਹ ਚ ਹੈ, ਮੂੰਹ ਨਾਲ ਤਾਂ ਇਹਦਾ ਮਤਲਬ ਹੈ ਕੋਈ ਨੀ। ਇਹਦਾ ਮਤਲਬ ਹੈ ਕੰਨਾਂ ਨਾਲ। ਫਿਰ ਸਰਵਣੀ ਖੀਰ ਪਿਆਇਆ, ਦੁੱਧ ਜਿਹੜਾ ਪੀਤਾ ਜਾਂਦਾ ਗੁਰਬਾਣੀ ਦਾ, ਆਪਾਂ ਜੇ ਸੁਣਦੇ ਹਾਂ ਕੰਨਾਂ ਨਾਲ ਸੁਣਦੇ ਹਾਂ, ਕੰਨਾਂ ਨਾਲ ਅੰਦਰ ਜਾਂਦੀ ਹੈ, ਉਹ ਜਿਹੜਾ ਮੂੰਹ ਨਾਲ ਅੰਦਰ ਲੈ ਕੇ ਜਾਂਦਾ ਨੇ ਉਹ ਤਾਂ ਮਹਿੰਦੇ ਚ ਜਾਂਦੀ ਹੈ। ਫਿਰ ਬਾਹਰ ਜਿਹੜਾ ਸਾਹ ਹੁੰਦਾ ਹੈ ਜੇ ਚੱਟੀ ਹਵਾ ਅੰਦਰ ਲੈ ਜੀਏ ਜਾਂ ਭੇਦੇ ਦੇ ਵਿੱਚ ਚਲੀ ਜਾਊਗੀ ਬਦਬੂਦਾਰ ਬਣ ਕੇ ਚੁੱਕੂਗੀ। ਜਿਹੜੇ ਲੋਕਾਂ ਨੂੰ ਇੰਨਾ ਗਿਆਨ ਨਹੀਂ ਉਹ ਤਾਂ ਸਿੱਖੀ ਦੀ ਅਗਵਾਈ ਕਰ ਰਹੇ ਨੇ। ਸਾਹ ਆਪਣੀ ਜਗ੍ਹਾ ਹੈ, ਦਰਾਸ ਆਪਣੀ ਜਗ੍ਹਾ ਹੈ, ਨਾਮ ਜਪਣਾ ਆਪਣੀ ਜਗ੍ਹਾ, ਰਾਮ ਨਾਮ ਜਪ ਸਕਦੇ ਮੋਸੇ, ਹੱਥ ਆਪਣੀ ਜਗ੍ਹਾ, ਪੈਰ ਆਪਣੀ ਜਗ੍ਹਾ, ਚਿੱਤ ਨਿਰੰਜਣ ਆਪਣੀ ਜਗ੍ਹਾ ਨਾਲ, ਹੱਥ ਪੈਰ ਕਰ ਕੰਮ ਸਭ ਚਿੱਤ ਨਿਰੰਜਣ ਨਾਲ, ਇਹ ਮੂੰਹ ਨਾਲ ਜੋ ਕੰਮ ਕਰਨਾ ਹੈ ਜੋ ਕਰਦਾ ਰਹਿ ਚਿੱਤ ਨਿਰੰਜਣ ਨਾਲ।
ਠੀਕ ਹੈ ਜੀ। ਪਦ ਪਦਕਾਰ ਦਾ ਕੀ ਭਾਵ ਬਣਦਾ ਜੀ?
ਜਿਹੜਾ ਸਾਰੇ ਸੰਸਾਰ ਦੀ ਪਰਵਰਿਸ਼ ਕਰਦਾ ਉਹਦਾ ਰਸਤਾ ਉੱਦੂ ਦਾ।
ਹਾਂ ਉੱਦੂ ਦਾ ਹਾਂ ਜੀ। ਜਿਸ ਨੂੰ ਕਰੇ ਰਹਿਮ ਤਿਸ ਨਾ ਵਿਸਾਰਦਾ।
ਰਾਮ ਦੀ ਹੈ ਰਹਿਮ ਲਫ਼ਜ਼।
ਅੱਛਾ ਜੀ, ਟਿੱਪੀ ਲਾਈ ਹੋਈ ਹੈ
ਇਹਨਾਂ ਦੇ ਘਰ ਬਾਦੂ ਕੋਈ ਉਹ ਟਿੱਪੀ ਲਾਤੀ ਹੋ ਕਿਹਦਾ ਡਿਕਸ਼ਨਰੀ ਦਾ ਹੈ ਕੋ ਰਾਮ ਲਫ਼ਜ਼?
ਨਹੀਂ, ਰਹਿਮ ਤਾਂ ਹੈਗਾ, ਰਹਿਮ ਤਾਂ ਨਹੀਂ।
ਹਾਂ,
ਜਿਸ ਨੂੰ ਕਰੇ ਰਹਿਮ ਤਿਸ ਨਾ ਵਿਸਾਰਦਾ।
ਜਿਹਨੂੰ ਕਰੇ ਰਹਿਮ ਉਹਦੇ ਮਨੋਂ ਪਸਾਰਦਾ, ਫਿਰ ਕੀ ਪਸਾਰੂ?
ਆਪ ਉਪਾਵਣ ਹਾਰ ਆਪ ਹੀ ਮਾਰਦਾ।
ਮਨ ਨੂੰ ਆਪੇ ਪੈਦਾ ਕਰਦਾ, ਆਪ ਹੀ ਮਨ ਨੂੰ ਸਮਝਾਉਂਦਾ। ਮਾਰਨਾ ਸਮਝਾਉਣਾ ਹੀ ਹੈ, ਮਨ ਨੂੰ ਮਾਰਨਾ ਨਹੀਂ ਹੈ। ਮਨ ਨੂੰ ਆਪੇ ਦਾ ਪੈਦਾ ਕਰਦਾ, ਪੈਦਾ ਕਾਹਦੇ ਕਰਦਾ? ਪੈਦਾ ਕਰਦਾ ਅੱਖਾਂ ਨਾਲ ਦੇਖ, ਕੰਨਾਂ ਨਾਲ ਸੁਣ, ਗਿਆਨ ਲੈ ਘਾਟਾ ਪੂਰਾ ਕਰੀਏ, ਅੱਖਾਂ ਨਾਲ ਪੜ੍ਹ ਗ੍ਰੰਥ, ਕੰਨਾਂ ਨਾਲ ਸੁਣ ਸਮਝ, ਜੀਵ ਨਾਲ ਚਰਚਾ ਕਰ, ਸ਼ਬਦ ਵਿਚਾਰ ਕਰ, ਇਹ ਘਾਟਾ ਪੂਰਾ ਕਰੀਏ। ਇਹ ਕੁਝ ਹੋਰੇ ਕੰਮ ਕਰਨ ਲੱਗ ਗਿਆ, ਕੰਨਾਂ ਨਾਲ ਹੋਰੇ ਕੁਝ ਸੁਣਨ ਲੱਗ ਗਿਆ, ਟੈਲੀਵਿਜ਼ਨ ਆ ਗਿਆ, ਇਹਦਾ ਕੰਨ ਵਿਹਲੇ ਨਹੀਂ ਮਿਲਦਾ, ਕੁਝ ਹੋਰ ਕਰਨ ਲੱਗ ਗਿਆ, ਕੁਝ ਹੋਰ ਕਰਨ ਆਇਆ ਸੀ ਇਹਨਾਂ ਤੇ। ਮਨ ਨੂੰ ਚੁੱਪ ਕਰਾਉਣਾ, ਮਨ ਦੇ ਵਿੱਚ ਇੱਛਾਵਾਂ ਪੈਦਾ ਹੁੰਦੀਆਂ ਨੇ, ਇੱਛਾਵਾਂ ਬਹੁਤ ਜ਼ਿਆਦਾ ਮਾਇਆ ਦੀ। ਮਾਇਆ ਦੀ ਇੱਛਾ ਪੈਦਾ ਨਾ ਹੋਵੇ ਮਨ ਦੇ ਵਿੱਚ, ਇਸ ਪੱਖੋਂ ਦੱਸਦਾ।
ਠੀਕ ਹੈ ਜੀ। ਆਪ ਪਾਵਣ ਹਾਰ ਆਪੇ ਹੀ ਮਾਰਦਾ, ਤੇ ਆਪ ਕੌਣ ਹੈ ਜੀ ਇੱਥੇ?
ਮਾਰਦਾ ਹੁਕਮ ਦੀ ਹੈ, ਬੋਲੀ ਤੇ ਬੋਲ ਮੰਦੇ, ਹੁਕਮ ਨਾਲ ਮੰਦੀ ਬੰਦਾ ਕਦੇ ਵੀ। ਹੁਕਮ ਇੱਕ ਜਹਾਜ਼ ਹੈ, ਹੁਕਮ ਇੱਕ ਬੋਹਤ ਹੈ, ਜਹਾਜ਼ ਹੈ, ਉਹਦੇ ਵਿੱਚ ਬਿਠਾਉਣ ਵਾਸਤੇ ਮਨ ਨੂੰ ਬਲੇ ਬਣਾਉਂਦਾ। ਜਿੰਨਾ ਚਿਰ ਮਨ ਮਰਦਾ ਨਹੀਂ ਉਨਾ ਚਿਰ ਬੰਦਦਾ ਨਹੀਂ ਬੈਠਣ ਨੂੰ। ਬੈਠਣ ਨੂੰ ਮੰਨ ਜਾਣਾ, ਹੁਕਮ ਦੇ ਭਾਣੇ ਵਿੱਚ ਚੱਲਣਾ ਹੀ ਮੰਨਣਾ ਚਾਹੀਦਾ। ਆਪੇ ਹੀ ਮਾਰਦਾ ਜਦ ਅਸੀਂ ਕਹਿੰਦੇ ਹਾਂ ਤਾਂ ਚਿੱਤ ਦੀ ਉਹ ਗੱਲ ਹੈ।
ਠੀਕ ਹੈ ਜੀ। ਸਭ ਕੁਝ ਜਾਣੇ ਜਾਣ ਬੁੱਧ ਵਿਚਾਰ ਦਾ,
ਬੁੱਧੀ ਦਾ ਜਾਂ ਵਿਚਾਰ ਦਾ, ਫਿਰ ਸਾਰਾ ਕੁਝ ਸਮਝ ਲੈਂਦਾ। ਜਾਣਦਾ ਤਾਂ ਪਹਿਲਾਂ ਵੀ ਇਹ ਘਾਟਾ ਨੂੰ ਥਾ, ਲੋਭ ਲੈ ਨਹੀਂ ਨਾ ਟਿਕਣ ਦੀ, ਪਹਿਲਾਂ ਕਿਹੜਾ ਇਹਨੂੰ ਨਹੀਂ ਪਤਾ, ਸਭ ਪਤਾ ਹੀ ਹੈ, ਸਭ ਲੋਕ ਸੁਣਦੇ ਹੀ ਨੇ। ਬੁੱਧ ਨਾਲ ਨਹੀਂ ਵਿਚਾਰਦਾ, ਜਾਂ ਬੁੱਧ ਨਾਲ ਵਿਚਾਰਦਾ
ਫਿਰ ਬੁੱਝ ਲੈਂਦਾ,
ਇੱਕ ਬਣ ਜਾਂਦਾ, ਫਿਰ ਸਿੱਧਾ ਰਾਹ ਪੈ ਜਾਂਦਾ। ਜਿੰਨਾ ਚਿਰ ਨਹੀਂ ਵਿਚਾਰਦਾ ਉਨਾ ਚਿਰ ਉਲਟੇ ਰਾਹ ਪਿਆ ਰਹਿੰਦਾ।
ਠੀਕ ਹੈ ਜੀ। ਸਭ ਕਿਸ ਜਾਣੇ ਜਾਣ ਬੁੱਝ ਵਿਚਾਰ ਦਾ, ਅਨੇਕ ਰੂਪ ਖਿਨ ਮਾਹੇ ਕੁਦਰਤ ਧਾਰ ਦਾ।
ਜਿਹੜਾ ਰੂਪ ਧਾਰ ਕਰਦਾ ਕਦੇ ਬੁੱਲ ਬੁੱਲ ਜਾਂਦਾ, ਕਦੇ ਬੁੱਕਰ ਜਾਂਦਾ, ਕਦੇ ਬੁੱਕਰ ਜਾਂਦਾ, ਕਦੇ ਬੁੱਲ ਜਾਂਦਾ, ਕਈ ਰੂਪ ਨੇ ਇਹਦੇ।
ਠੀਕ ਹੈ ਜੀ। ਕੁਦਰਤ ਧਾਰ ਦਾ,
ਜੋ ਰੀਤ ਦਾ ਕੁਦਰਤ ਹੈ, ਕੁਦਰਤ ਦੇ ਪ੍ਰੈਸ਼ਰ ਦੇ ਵਿੱਚ ਆ ਕੇ ਕੁਦਰਤ ਦੇ ਪ੍ਰਭਾਵ ਥੱਲੇ ਧਾਰਦਾ, ਕੁਦਰਤ ਨੂੰ ਦੇਖ ਕੇ ਦੇਖ ਰੂਪ ਧਾਰਨ ਕਰਦਾ।
ਕੁਦਰਤ ਮਤਲਬ ਜਿਹੜੀ ਬਾਹਰ ਬਨਸਪਤੀ ਹੈ ਸਾਰਾ ਕੁਝ, ਉਹਨੂੰ ਉਹਦੀ ਗੱਲ ਹੈ ਕੁਦਰਤ?
ਉਹਨੂੰ ਜੋ ਚੀਜ਼ ਹੈ ਉਹ ਕੁਦਰਤ ਹੈ, ਕੁਦਰਤ ਦਿਸ਼ਾ ਜੋ ਦੀਨ ਹੈ ਕੁਦਰਤ ਹੈ, ਉਹਦਾ ਪ੍ਰਭਾਵ ਪੈਂਦਾ ਹੈ।
ਠੀਕ ਹੈ ਜੀ।
ਕਬੂਲ ਕਰਕੇ ਕਈ ਰੂਪ ਕਈ ਸਲਾਹ ਬਣਾ ਲੈਂਦਾ, ਫਿਰ ਕਦੇ ਮਨ ਢਾ ਲੈਂਦਾ, ਕਦੇ ਫੇਰ ਤਕੜਾ ਕਰ ਲੈਂਦਾ, ਕਦੇ ਢਾ ਲੈਂਦਾ, ਕਦੇ ਤਕੜਾ ਕਰ ਲੈਂਦਾ।
ਠੀਕ ਹੈ ਜੀ। ਰਜੋ ਸਮੋ ਸਤੋ ਦੇ ਵਿੱਚ ਘੁੰਮਦਾ ਰਹਿੰਦਾ,
ਘੁੰਮਦਾ ਰਹਿੰਦਾ।
ਠੀਕ ਹੈ ਜੀ। ਜਿਸ ਨੂੰ ਲਾਏ ਸੱਚ ਤਿਸੈ ਉਧਾਰ ਦਾ,
ਜਿਹਨੂੰ ਸੱਚ ਵਾਲੇ ਪਾਸੇ ਲਾ ਦੇਵੇ, ਜੇ ਤਾਂ ਕੁਦਰਤ ਵਾਲੇ ਪਾਸੇ ਲੱਗਿਆ ਰਹੇ, ਕਦੇ ਸੱਚ ਕਦੇ ਕੁਦਰਤ ਦੋਹੀ ਪਾਸੇ ਲੱਗਿਆ ਰਹੇ, ਜੇ ਤਾਂ ਫਿਰ ਤਾਂ ਦੇਖ ਰੂਪ ਧਾਰਦਾ, ਫਿਰ ਤਾਂ ਦੇਖਾ ਜੁਦੀ ਧਾਰਦਾ ਰਹਿੰਦਾ।
ਠੀਕ ਹੈ ਜੀ।
ਜੇ ਸੱਚ ਵਾਲੇ ਪਾਸੇ ਜੁੜ ਜਵੇ, ਅੰਤਰਾਤਮਾ ਵਾਲੇ ਜੁੜ ਜਵੇ, ਫਿਰ ਕਰ ਜਾਂਦਾ, ਫਿਰ ਦੂਆ ਜਨਮ ਨਹੀਂ ਲੈਂਦਾ।
ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ, ਸਦਾ ਅਭਗ ਦੀਵਾਨ ਹੈ ਹਉ ਤਿਸ ਨਮਸਕਾਰ ਦਾ।
ਜਿਹਦੇ ਹੋਵੇ ਬਲ ਸੱਚ ਜੀ ਦੇ ਵੱਲ ਹੋਵੇ ਉਹ ਹਰ ਇੱਕ ਮਿਲ ਜਾਊ। ਆ ਹਾਰ ਜਿੱਤ ਵਾਲੀ ਗੱਲ ਕਿਉਂ ਆ ਗਈ ਗੁਰਬਾਣੀ ਚ? ਗੁਰੂ ਤਾਂ ਕਿਸੇ ਨਾਲ ਲੜਾਈ ਨਹੀਂ, ਭਗਤ ਤਾਂ ਲੜਾਈ ਨਹੀਂ ਕਰਦੇ। ਉਹਦਾ ਕਹਿੰਦਾ ਹਮਲਾ ਝਗੜਾ ਰਹਾ ਨਾ ਕੋਊ, ਪੰਡਤ ਬੁੱਲਾ ਛਾਡੇ ਦਊ।
ਠੀਕ ਹੈ,
ਜਿੱਤ ਹਾਰ ਵਾਲੀ ਗੱਲ ਵੀ ਆ ਗਈ। ਜਿੱਤ ਹਾਰ ਵਾਲੀ ਗੱਲ ਕਾਹਤੇ ਆ ਗਈ? ਉਹ ਚਰਚਾ ਕਰਨ ਆਉਂਦੇ ਨੇ, ਰਾਵਣ ਆਉਂਦੇ ਨੇ ਇਹਨਾਂ ਨੂੰ ਵੀ ਅਸੀਂ ਜੋ ਕੁਛ ਹੈ ਠਾਕਰ ਦੀ ਪੂਜਾ ਠੀਕ ਹੈ, ਸਰੀਰ ਤੇ ਬਿਨਾਂ ਸਰਦਾ ਨਹੀਂ, ਸਰੀਰ ਦੀ ਵੀ ਲੋੜ ਹੈ, ਦਲੀਲਾਂ ਦਿੰਦੇ ਨੇ, ਪਰ ਹਾਰ ਕੇ ਜਾਂਦੇ ਨੇ ਉਹ, ਜਿੱਤ ਕੇ ਨਹੀਂ ਜਾਂਦੇ ਗਏ। ਜਿਹਦੇ ਵੱਲ ਸੱਚ ਹੈ ਉਹ ਮੈਂ ਹਾਰ ਜੂ। ਉਹ ਝੂਠੇ ਆਉਂਦੇ ਨੇ ਆਪਣਾ ਧਰਮ ਬਚਾਉਣ ਕਰਕੇ, ਦੁਨੀਆ ਉਹਨਾਂ ਦੀ ਜ਼ਮੀਨ ਹਿੱਲਦੀ ਹੈ ਜਦ ਝੂਠਿਆਂ ਦੀ ਨਾਲ ਉਹ ਲੋਕ ਟੁੱਟਦੇ ਨੇ, ਉਹਨਾਂ ਵੀ ਅੱਗੇ ਪੁੱਛਦੇ ਨੇ, ਫਿਰ ਉਹ ਚਰਚਾ ਕਰਨ ਆਉਂਦੇ ਨੇ, ਉਹ ਹਾਰ ਕੇ ਜਾਂਦੇ ਨੇ। ਜਿਹਦੇ ਵੱਲ ਸੱਚ ਹੋਵੇ ਸੱਚ ਨਹੀਂ ਕਦੇ ਹਾਰਿਆ, ਹੋਰ ਉਹ ਕਿਹੜਾ ਜੂਆ ਖੇਡਦੇ ਨੇ?
ਗਿਆਨ ਦੀ ਉਹ ਗੱਲ ਹੈ ਜੀ,
ਗਿਆਨ ਦੀ ਗੱਲ, ਗਿਆਨ ਚਰਚਾ ਚ ਕਦੇ ਨਹੀਂ ਹਾਰੇ।
ਠੀਕ ਹੈ ਜੀ। ਸਦਾ ਅਭਗ ਦੀਵਾਨ ਹੈ ਹਉ ਤਿਸ ਨਮਸਕਾਰ ਦਾ।
ਉਹਦਾ ਜਿਹੜਾ ਦੀਵਾਨ ਹੈ ਸਦਾ ਅਭਗ ਹੈ, ਅਭਗ ਦੇ ਵਿੱਚ ਅਭਗ ਦਾ ਇੱਕੋ ਹੀ ਅਵਸਥਾ ਰਹਿੰਦੀ ਹੈ, ਅਵਸਥਾ ਉੱਚੀ ਦੀ ਵੀ ਨਹੀਂ ਹੁੰਦੀ। ਨਹੀਂ ਹੈਗਾ ਵੀ ਕੋਈ ਗੱਲ ਪੁੱਛ ਲਈ ਕਹਿੰਦਾ ਵੀ ਹੁਣ ਤਾਂ ਪਤਾ ਨਹੀਂ, ਮੈਂ ਤਾਂ 2-4 ਦਿਨ ਕਿਤਾਬਾਂ ਪੜ੍ਹ ਕੇ ਦੱਸੂ, ਉਹ ਦੀਵਾਨ ਅਭਗ ਹੈ। ਫਿਰ 4-10 ਦਿਨ ਬਾਅਦ ਕਹਿੰਦਾ ਲੱਭਿਆ ਹੀ ਨਹੀਂ ਕਿਸੇ ਕਿਤਾਬ 'ਚ, ਮੈਨੂੰ ਪਤਾ ਹੀ ਨਹੀਂ ਜਿਹੜੀ ਕਿਤਾਬ 'ਚ ਪੜ੍ਹਿਆ ਸੀ, ਇਹ ਦੀਵਾਨਾਂ ਦੀਆਂ ਗੱਲਾਂ ਨੇ। ਇਹ ਜਿਹੜਾ ਅਭਗ ਦੀਵਾਨ ਹੈ, ਅੱਧੀ ਅੱਧੀ ਗੱਲ ਪੁੱਛ ਹੁੰਦੀ ਹੈ, ਬਸ ਜਵਾਬ ਪਹਿਲਾਂ ਹੀ ਆ ਜਾਂਦਾ, ਪਤਾ ਇਹਨੇ ਕੀ ਬੋਲਣਾ, ਘੱਟ ਘੱਟ ਕੇ ਅੰਤਰ ਕੀ ਜਾਣਦਾ। ਉਹ ਤਾਂ ਕਈ ਵਾਰ ਬੋਲਣ ਦੇ ਪਹਿਲਾਂ ਹੀ ਪਤਾ ਹੁੰਦਾ ਵੀ ਇਹ ਕੀ ਬੋਲੂ, ਉਹਦਾ ਜਵਾਬ ਕੀ। ਅਜਾ ਮੂੰਹ ਚੋਂ ਇੱਕ ਲਫ਼ਜ਼ ਕੱਢਿਆ ਉਹਨੇ ਹੁੰਦਾ ਇੱਕੋ ਹੀ ਮਾੜਾ ਜਿਹਾ ਸ਼ੁਰੂ ਪੂਰੇ ਫਿਕਰੇ ਦਾ, ਉਹ ਜਦੇ ਦੱਸ ਦਿੰਦਾ ਕਹਿੰਦਾ ਮੈਂ ਸਮਝ ਗਿਆ ਤੂੰ ਕੀ ਕਹਿਣਾ, ਚੁੱਪ ਕਰਕੇ ਦਾ ਜਵਾਬ ਸੁਣ ਕੇ ਜਾ ਕਰ।
ਹਾਂਜੀ, ਹੁਣ ਤੇ ਨਮਸਕਾਰ ਦਾ,
ਉਹਨੂੰ ਮੈਂ ਨਮਸਕਾਰ ਕਰਦਾ ਜਿਹਦਾ ਦੀਵਾਨ ਅਭਗ ਹੈ।
ਦੀਵਾਨ ਦਾ ਭਾਵ ਹੈ ਕਿ
ਦੀਵਾਨ ਉਹ ਹੁੰਦਾ ਜਿੱਥੇ ਕੁਝ ਸੰਗਤ ਬੈਠੀ ਹੋਵੇ।
ਠੀਕ ਹੈ ਜੀ,
ਸਾਰੀ ਸੰਗਤ ਬੈਠੀ ਹੈ ਉੱਥੇ, ਸਾਰੇ ਇੱਕੋ ਜਿਹੇ ਲੈਵਲ ਦੇ ਬੈਠੇ ਨੇ, ਉਹ ਦੀਵਾਨ ਦੇ ਵਿੱਚ ਅਭਗ ਹੈ, ਮਤ ਭੇਦ ਨਹੀਂ ਹੁੰਦਾ। ਜੇ ਮਤ ਭੇਦ ਹੋ ਜਾਏ ਤਾਂ ਭੰਗ ਹੋ ਜਾਏ, ਭੰਗ ਭੰਗ ਲੱਭਦਾ ਸਵੈ ਭੰਗ।
ਹਾਂਜੀ,
ਸਵੈ ਭੰਗ ਦਾ ਅਭਗ ਉਲਟ ਹੈ।
ਠੀਕ ਹੈ, ਸੱਚਖੰਡ ਦੀ ਗੱਲ ਹੈ ਫਿਰ।
ਸਭ ਨੂੰ ਇੱਕੋ ਗੱਲ ਹੈ।
ਠੀਕ ਹੈ ਜੀ, ਇੱਥੇ ਚੌਥੀ ਪੌੜੀ ਦੀ ਸਮਾਪਤੀ ਹੈ ਜੀ।